ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਮ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾਮ ਦੇ ਕਲਾਮ ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਆਏ ਕਿ ਅਸਾਂ ਦੁਨਿਆਵੀ ਹਕੂਮਤਾਂ ਤੇ ਆਲਾ ਹੁਕਮਰਾਨਾਂ ਦੇ ਤਾਬੇ ਰਹਿਣਾ ਹੈ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰਦੇ ਹਾਂ ਉਸ ਵੇਲੇ ਅਸੀਂ ਇਸ ਗੱਲ ਦੀ ਵੀ ਤਾਲੀਮ ਪਾਉਂਦੇ ਹਾਂ ਕਿ ਖੁਦਾ ਦਾ ਕਲਾਮ ਸਾਨੂੰ ਇਸ ਗੱਲ ਦਾ ਹੁਕਮ ਦਿੰਦਾ ਹੈ ਕਿ ਅਸੀਂ ਦੁਨਿਆਵੀ ਹਕੂਮਤਾਂ ਦੇ ਆਲਾ ਹੁਕਮਰਾਨਾਂ ਦੇ ਤਾਬੇ ਰਹੀਏ ਤੇ ਉਹਨਾਂ ਦੇ ਲਈ ਦੁਆ ਕਰੀਏ ਤਾਂ ਕਿ ਖੁਦਾਵੰਦ ਦੁਨੀਆਂ ਦੇ ਨਿਜ਼ਾਮ ਨੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਤੇ ਹੁਕਮਰਾਨ ਨੇ ਉਹਨਾਂ ਨੂੰ ਬਰਕਤ ਦੇਵੇ ਤਾਂ ਕਿ ਉਹਨਾਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏ। ਸਾਥੀਓ, ਅਸੀਂ ਭਾਵੇਂ ਜਿਹੜੇ ਵੀ ਮੁਲਕ ਵਿੱਚ ਰਹਿੰਦੇ ਹਾਂ, ਭਾਵੇਂ ਸਾਡਾ ਮਜ਼ਹਬ ਜਿਹੜਾ ਵੀ ਹੋਏ, ਅਸਾਂ ਉਸ ਮੁਲਕ ਦੇ ਲਈ ਜਿੱਥੇ ਅਸੀਂ ਰਹਿੰਦੇ ਹਾਂ ਉਸ ਹਕੂਮਤ ਦੇ ਲਈ ਜਿਹੜੀ ਉਸ ਮੁਲਕ ਵਿੱਚ ਪਾਈ ਜਾਂਦੀ ਹੈ ਆਲਾ ਹੁਕਮਰਾਨਾਂ ਦੇ ਲਈ ਅਸਾਂ ਦੁਆ ਕਰਨੀ ਹੈ ਤਾਂ ਕਿ ਖੁਦਾਵੰਦ ਉਹਨਾਂ ਨੂੰ ਬਰਕਤ ਦੇਵੇ। ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਦੁਨਿਆਵੀ ਹਕੂਮਤਾਂ ਦੇ ਖਿਲਾਫ ਨੇ ਤੇ ਬਹੁਤ ਸਾਰੇ ਲੋਕ ਆਪਣੇ ਆਲਾ ਹੁਕਮਰਾਨਾਂ ਨੂੰ ਬੁਰਾ ਭਲਾ ਕਹਿੰਦੇ ਨੇ ਤੇ ਉਹਨਾਂ ਦੇ ਖਿਲਾਫ ਗੱਲਾਂ ਕਰਦੇ ਨੇ, ਬੁਰੇ ਅਲਫਾਜ਼, ਬੁਰੇ ਕਲਮਾਤ ਉਹਨਾਂ ਦੇ ਲਈ ਅਦਾ ਕਰਦੇ ਨੇ, ਜਦਕਿ ਖੁਦਾ ਦੇ ਲੋਕਾਂ ਨੂੰ ਇਸ ਤਰ੍ਹਾਂ ਦਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਬਲਕਿ ਖੁਦਾਵੰਦ ਤੇ ਆਪਣੇ ਬੰਦੀਆਂ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਉਹ ਆਪਣੇ ਹਾਕਮਾਂ ਤੇ ਜਿਹੜੇ ਮੁਕਰਰ ਕੀਤੇ ਗਏ ਨੇ ਉਹਨਾਂ ਦੇ ਤਾਬੇ ਰਹਿਣ, ਜਿਸ ਮੁਲਕ ਵਿੱਚ ਵੀ ਉਹ ਰਹਿੰਦੇ ਨੇ ਉਹ ਉਹਨਾਂ ਹਕੂਮਤਾਂ ਦੇ ਤਾਬੇ ਰਹਿਣ ਜਿਹੜੀਆਂ ਕਿ ਉੱਥੇ ਪਾਈਆਂ ਜਾਂਦੀਆਂ ਨੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਦੀ ਤਾਲੀਮ ਪਾਉਂਦੇ ਹਾਂ ਕਿ ਜਿਹੜੀਆਂ ਹਕੂਮਤਾਂ, ਜਿਹੜੇ ਹੁਕਮਰਾਨ ਇਸ ਦੁਨੀਆਂ ਵਿੱਚ ਪਾਏ ਜਾਂਦੇ ਨੇ ਉਹ ਖੁਦਾ ਦੀ ਤਰਫੋਂ ਨੇ ਤੇ ਖੁਦਾ ਨੇ ਇਸ ਤਰ੍ਹਾਂ ਦੇ ਇੰਤਜ਼ਾਮ ਨੂੰ ਇਨਸਾਨ ਦੇ ਲਈ ਮੁਕਰਰ ਕੀਤਾ ਹੈ ਤਾਂ ਕਿ ਉਹ ਨੇਕੀ ਦੀ ਤੇ ਬਦੀ ਦੀ ਪਹਿਚਾਣ ਕਰਕੇ ਆਪਣੇ ਆਪ ਨੂੰ ਖੁਦਾ ਦੀ ਰਾਸਤਬਾਜ਼ੀ ਵਿੱਚ ਕਾਇਮ ਦਾਇਮ ਰੱਖਣ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਤਰਸ ਰਸੂਲ ਦਾ ਪਹਿਲਾ ਖਤ ਇਹਦੇ ਦੋ ਬਾਬ ਦੀ 13ਵੀਂ ਆਇਤ ਤੋਂ ਲੈ ਕੇ 17ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਦੀ ਖਾਤਰ ਇਨਸਾਨ ਦੇ ਹਰ ਇੰਤਜ਼ਾਮ ਦੇ ਤਾਬੇ ਰਵੋ, ਬਾਦਸ਼ਾਹ ਦੇ ਤਾਬੇ, ਇਸ ਲਈ ਕਿ ਉਹ ਸਭ ਤੋਂ ਬਜ਼ੁਰਗ ਨੇ, ਤੇ ਹਾਕਮਾਂ ਦੇ ਇਸ ਲਈ ਤਾਬੇ ਰਵੋ ਕਿਉਂਕਿ ਉਹ ਬਦਕਾਰਾਂ ਨੂੰ ਸਜ਼ਾ ਤੇ ਨੇਕੂਕਾਰਾਂ ਦੀ ਤਾਰੀਫ ਦੇ ਲਈ ਕੱਲੇ ਹੋਏ ਨੇ, ਕਿਉਂਕਿ ਇਹ ਖੁਦਾ ਦੀ ਮਰਜ਼ੀ ਏ ਕਿ ਤੁਸੀਂ ਨੇਕੀ ਕਰਕੇ ਨਾਦਾਨ ਲੋਕਾਂ ਦੀ ਜਹਾਲਤ ਦੀਆਂ ਗੱਲਾਂ ਨੂੰ ਬੰਦ ਕਰ ਦਿਓ ਤੇ ਆਪਣੇ ਆਪ ਨੂੰ ਆਜ਼ਾਦ ਜਾਣੋ, ਮਗਰ ਇਸ ਆਜ਼ਾਦੀ ਨੂੰ ਬਦੀ ਦਾ ਪਰਦਾ ਨਾ ਬਣਾਓ, ਬਲਕਿ ਆਪਣੇ ਆਪ ਨੂੰ ਖੁਦਾ ਦੇ ਬੰਦੇ ਜਾਣੋ ਤੇ ਸਾਰਿਆਂ ਦੀ ਇੱਜ਼ਤ ਕਰੋ, ਬਰਾਦਰੀ ਦੇ ਨਾਲ ਮੁਹੱਬਤ ਰੱਖੋ, ਖੁਦਾ ਕੋਲੋਂ ਡਰੋ ਤੇ ਬਾਦਸ਼ਾਹ ਦੀ ਇੱਜ਼ਤ ਕਰੋ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਗਈ ਏ, ਇਸ ਗੱਲ ਦੀ ਤਾਲੀਮ ਦਿੱਤੀ ਗਈ ਏ ਕਿ ਖੁਦਾ ਦੀ ਖਾਤਰ ਇਨਸਾਨਾਂ ਦੇ ਇੰਤਜ਼ਾਮ ਦੇ ਤਾਬੇ ਰਹੋ। ਜਿਹੜੇ ਬਾਦਸ਼ਾਹ ਸਾਡੇ ਤੇ ਮੁਕਰਰ ਨੇ ਅਸਾਂ ਇਸ ਲਈ ਉਹਨਾਂ ਦੇ ਤਾਬੇ ਹੋਣਾ ਹੈ ਕਿਉਂਕਿ ਉਹ ਸਭ ਤੋਂ ਜ਼ਿਆਦਾ ਬਜ਼ੁਰਗ ਨੇ, ਤੇ ਹਾਕਮਾਂ ਦੇ ਇਸ ਲਈ ਅਸਾਂ ਤਾਬੇ ਰਹਿਣਾ ਹੈ ਕਿਉਂਕਿ ਉਹ ਗੁਨਾਹਗਾਰਾਂ ਨੂੰ ਸਜ਼ਾ ਤੇ ਨੇਕੂਕਾਰਾਂ ਦੀ ਤਾਰੀਫ ਦੇ ਲਈ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਮੁਕਰਰ ਕੀਤੇ ਗਏ ਨੇ। ਸੋ ਅਸਾਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ, ਨੇਕੀ ਨੂੰ ਅਮਲ ਵਿੱਚ ਲਿਆਉਣਾ ਹੈ ਤੇ ਬੁਰੇ ਗੱਲਾਂ ਤੋਂ, ਬੁਰੇ ਕੰਮਾਂ ਤੋਂ ਅਸਾਂ ਆਪਣੇ ਆਪ ਨੂੰ ਦੂਰ ਰੱਖਣਾ ਹੈ। ਅਸੀਂ ਜਿਹੜੇ ਵੀ ਮੁਲਕ ਵਿੱਚ ਰਹਿੰਦੇ ਹਾਂ ਅਸੀਂ ਆਜ਼ਾਦ ਹਾਂ, ਮਗਰ ਆਜ਼ਾਦੀ ਦਾ ਮਤਲਬ ਆ ਨਹੀਂ ਹੈ ਕਿ ਅਸੀਂ ਗੁਨਾਹ ਵਿੱਚ ਜ਼ਿੰਦਗੀ ਉਜ਼ਾਰੀਏ ਜਾਂ ਅਸੀਂ ਆਪਣੀ ਹਕੂਮਤਾਂ ਦੇ ਖਿਲਾਫ ਬੋਲੀਏ। ਸਾਥੀਓ, ਅਸਾਂ ਆਪਣੀ ਹਕੂਮਤਾਂ ਦੇ ਖਿਲਾਫ ਨਹੀਂ ਬੋਲਣਾ, ਅਸਾਂ ਆਪਣੀ ਹਕੂਮਤਾਂ ਦੇ ਖਿਲਾਫ ਨਹੀਂ ਜਾਣਾ, ਬਲਕਿ ਅਸਾਂ ਆਪਣੇ ਆਪ ਨੂੰ ਖੁਦਾ ਦੇ ਬੰਦੇ ਜਾਣਨਾ। ਇਸ ਗੱਲ ਨੂੰ ਯਾਦ ਰੱਖਣਾ ਕਿ ਅਸੀਂ ਖੁਦਾ ਦੇ ਬੰਦੇ ਹਾਂ, ਇਸ ਲਈ ਅਸਾਂ ਸਾਰਿਆਂ ਦੀ ਇੱਜ਼ਤ ਕਰਨੀ ਹੈ, ਹਰ ਇੱਕ ਦੇ ਨਾਲ ਮੁਹੱਬਤ ਰੱਖਣੀ ਹੈ, ਖੁਦਾ ਕੋਲੋਂ ਡਰਨਾ ਹੈ, ਅਤੇ ਬਾਦਸ਼ਾਹਾਂ ਦੀ, ਆਲਾ ਹੁਕਮਰਾਨਾਂ ਦੀ ਅਸਾਂ ਇੱਜ਼ਤ ਕਰਨੀ ਹੈ। ਅਤੇ ਸਾਥੀ ਉਹ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 175 ਵਿੱਚ ਅਗਾ ਲਿਖਦੀ ਹੈ ਕਿ ਸਾਡੇ 'ਤੇ ਹਾਕਿਮ ਮੁਕਰਰ ਕੀਤੇ ਗਏ ਨੇ ਅਤੇ ਕਾਨੂੰਨ ਬਣਾਏ ਗਏ ਨੇ ਤਾਂ ਕਿ ਲੋਕਾਂ 'ਤੇ ਹੁਕਮਰਾਨੀ ਕਰਨ। ਅਗਰ ਆਹ ਕਾਨੂੰਨ ਨਾ ਹੁੰਦੇ ਤਾਂ ਦੁਨੀਆ ਦੀ ਹਾਲਤ ਮੌਜੂਦਾ ਹਾਲਤ ਤੋਂ ਵੀ ਬਦਤਰ ਹੋਣੀ ਸੀ। ਇਹਨਾਂ 'ਚੋਂ ਕਈ ਕਾਨੂੰਨ ਅੱਛੇ ਨੇ ਅਤੇ ਕਈ ਕਾਨੂੰਨ ਬੁਰੇ ਨੇ, ਪਰ ਜਦੋਂ ਖੁਦਾ ਦੇ ਲੋਕ ਸਾਬਤ ਕਦਮ ਹੋ ਕੇ ਖੁਦਾ ਦੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਦੇ ਨੇ, ਉਸ ਵੇਲੇ ਉਹ ਕਾਨੂੰਨ ਉਹਨਾਂ ਦੀ ਹਿਫਾਜ਼ਤ ਕਰਦੇ ਨੇ। ਸੋ ਸਾਥੀ, ਉਹ ਗੱਲ ਸੱਚ ਹੈ ਕਿ ਜਿਹੜੇ ਵੀ ਅਸੀਂ ਮੁਲਕ ਵਿੱਚ ਰਹਿੰਦੇ ਹਾਂ, ਜਿਹੜੀ ਵੀ ਹਕੂਮਤ ਅਤੇ ਹੁਕਮਰਾਨ ਸਾਡੇ 'ਤੇ ਮੁਕਰਰ ਹੈ, ਅਸੀਂ ਯਾਦ ਰੱਖੀਏ ਕਿ ਉਹ ਖੁਦਾ ਦੀ ਤਰਫੋਂ ਨੇ। ਔਰ ਫਿਰ ਆ ਕੇ ਜਿਹੜੇ ਕਾਨੂੰਨ ਪਾਏ ਜਾਂਦੇ ਨੇ ਸਾਡੇ ਮੁਲਕ ਵਿੱਚ, ਉਹ ਸਾਡੀ ਭਲਾਈ ਦੇ ਲਈ ਨੇ, ਕਿਉਂਕਿ ਅਗਰ ਉਹ ਕਾਨੂੰਨ ਨਾ ਹੁੰਦੇ ਤਾਂ ਫਿਰ ਇਸ ਦੁਨੀਆ ਦੀ ਹਾਲਤ ਮੌਜੂਦਾ ਹਾਲਤ ਤੋਂ ਵੀ ਬਦਤਰ ਹੋਣੀ ਸੀ। ਸੋ ਬੇਸ਼ੱਕ ਜਿਹੜੇ ਦੁਨਿਆਵੀ ਹਕੂਮਤਾਂ ਦੇ ਆਲਾ ਹੁਕਮਰਾਨਾਂ ਦੇ ਕਾਨੂੰਨ ਪਾਏ ਜਾਂਦੇ ਨੇ, ਉਹ ਕਈ ਅੱਛੇ ਵੀ ਨੇ ਅਤੇ ਕਈ ਬੁਰੇ ਵੀ ਨੇ। ਸੋ ਸਾਡਾ ਕੰਮ ਆਏ ਕਿ ਅਸੀਂ ਅੱਛੀਆਂ ਗੱਲਾਂ ਨੂੰ ਅਪਣਾਈਏ, ਅੱਛੇ ਕੰਮਾਂ ਨੂੰ ਕਬੂਲ ਕਰੀਏ, ਜਦਕਿ ਆਪਣੇ ਆਪ ਨੂੰ ਬੁਰੇ ਕਾਨੂੰਨ ਤੋਂ, ਬੁਰੀਆਂ ਗੱਲਾਂ ਤੋਂ ਦੂਰ ਰੱਖੀਏ। ਸਾਥੀਓ, ਅਸਾਂ ਹਰ ਹਾਲਤ ਵਿੱਚ ਆਪਣੀ ਮੁਲਕੀ ਹਕੂਮਤਾਂ ਦੇ, ਆਪਣੇ ਮੁਲਕੀ ਹੁਕਮਰਾਨਾਂ ਦੇ ਤਾਬੇ ਰਹਿਣਾ ਹੈ। ਅਸਾਂ ਹਰ ਹਾਲਤ ਵਿੱਚ ਆਪਣੇ ਮੁਲਕੀ ਕਾਨੂੰਨ ਦੇ ਵੀ ਤਾਬੇ ਰਹਿਣਾ ਹੈ, ਕਿਉਂਕਿ ਆਹ ਖੁਦਾ ਦਾ ਹੁਕਮ ਹੈ। ਸਾਥੀਓ, ਅਗਰ ਅਸੀਂ ਵੇਖੀਏ ਆਪਣੇ ਮੁਲਕ ਵਿੱਚ, ਆਪਣੀ ਹਕੂਮਤ ਵਿੱਚ, ਆਪਣੇ ਆਲਾ ਹੁਕਮਰਾਨਾਂ ਵਿੱਚ, ਕਿ ਉਹ ਉਹਨਾਂ ਕਾਨੂੰਨ ਨੂੰ, ਉਹਨਾਂ ਹੁਕਮਾਂ ਨੂੰ ਮੰਨਦੇ ਨੇ ਜਿਹੜੇ ਕਿ ਖੁਦਾ ਦੀ ਤਰਫੋਂ ਨੇ, ਅਗਰ ਉਹ ਖੁਦਾ ਦੇ ਕਾਨੂੰਨ ਨੂੰ ਅਪਣਾਏ ਹੋਏ ਨੇ, ਤਾਂ ਫਿਰ ਅਸੀਂ ਉਹਨਾਂ ਦਾ ਸਾਥ ਦੇਈਏ, ਅਸੀਂ ਉਹਨਾਂ ਦੇ ਤਾਬੇ ਰਹੀਏ। ਪਰ ਸਾਥੀਓ, ਅਗਰ ਅਸੀਂ ਵੇਖਦੇ ਹਾਂ ਕਿ ਜਿਹੜੇ ਕਾਨੂੰਨ ਜਾਂ ਹੁਕਮ ਖੁਦਾ ਦੇ ਖਿਲਾਫ ਨੇ, ਜਿਨ੍ਹਾਂ ਕਾਨੂੰਨ ਵਿੱਚ ਖੁਦਾ ਦੀ ਨਾਫਰਮਾਨੀ ਪਾਈ ਜਾਂਦੀ ਹੈ, ਅਸੀਂ ਉਹਨਾਂ ਨੂੰ ਹਰਗਿਜ਼ ਨਾ ਮੰਨੀਏ। ਅਗਰ ਸਾਡੀ ਹਕੂਮਤਾਂ ਵਿੱਚ, ਆਲਾ ਹੁਕਮਰਾਨਾਂ ਵਿੱਚ ਖੁਦਾ ਦੀ ਨਾਫਰਮਾਨੀ ਦੇ ਕਾਨੂੰਨ ਪਾਏ ਜਾਂਦੇ ਨੇ, ਅਗਰ ਸਾਡੇ ਮੁਲਕੀ ਕਾਨੂੰਨ ਜਿਹੜੇ ਖੁਦਾ ਦੇ ਖਿਲਾਫ ਨੇ ਉਹ ਪਾਏ ਜਾਂਦੇ ਨੇ, ਅਸੀਂ ਉਹਨਾਂ ਨੂੰ ਨਾ ਮੰਨੀਏ, ਉਹਨਾਂ ਨੂੰ ਤਸਲੀਮ ਨਾ ਕਰੀਏ, ਬਲਕਿ ਅਸੀਂ ਖੁਦਾ ਦੀ ਫਰਮਾ ਬਰਦਾਰੀ ਕਰਦੇ ਹੋਏ ਹਾਂ, ਆਪਣੇ ਆਪ ਨੂੰ ਸੱਚਾਈ ਦੀ ਰਾਹ 'ਤੇ ਕਾਇਮ ਉਦਾਇਮ ਰੱਖੀਏ। ਅਸਾਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਨੀ ਹੈ, ਭਾਵੇਂ ਸਾਨੂੰ ਉਹਦੇ ਲਈ ਕਿਉਂ ਨਾ ਆਪਣੀ ਜਾਨ ਵੀ ਦੇਣੇ ਪਏ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ 3 ਐਸੇ ਨੌਜਵਾਨਾਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਆਪਣੇ ਬਾਦਸ਼ਾਹ ਦੇ, ਆਪਣੇ ਆਲਾ ਹੁਕਮਰਾਨ ਦੇ ਉਸ ਹੁਕਮ ਨੂੰ ਨਾ ਮੰਨਿਆ ਜਿਹੜਾ ਕਿ ਖੁਦਾ ਦੇ ਖਿਲਾਫ ਸੀ, ਜਿਹਦੇ ਵਿੱਚ ਖੁਦਾ ਦੀ ਨਾਫਰਮਾਨੀ ਪਾਈ ਜਾਂਦੀ ਸੀ। ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਦਾਨੀਅਲ ਨਬੀ ਦੀ ਕਿਤਾਬ ਦੇ 3 ਬਾਪ ਨੂੰ ਪੜ੍ਹੀਏ, ਤਾਂ ਸਾਨੂੰ ਪਤਾ ਚੱਲੇਗਾ ਕਿ ਨਬੂਕਤ ਨਜ਼ਰ ਬਾਦਸ਼ਾਹ ਨੇ ਬਾਬਲ ਮੁਲਕ ਵਿੱਚ ਇੱਕ ਸੋਨੇ ਦੀ ਮੂਰਤ ਬਣਵਾਈ, ਔਰ ਫਿਰ ਉਹਨੇ ਸਾਰੇ ਮੁਲਕ ਵਿੱਚ ਆ ਐਲਾਨ ਕਰਵਾਇਆ ਕਿ ਸਾਰੇ ਲੋਕ ਉਸ ਸੋਨੇ ਦੀ ਮੂਰਤ ਨੂੰ ਸਜਦਾ ਕਰਨ, ਅਤੇ ਜਿਹੜਾ ਉਸ ਸੋਨੇ ਦੀ ਮੂਰਤ ਨੂੰ ਜਿਹੜੀ ਬਾਦਸ਼ਾਹ ਨੇ ਬਣਵਾਈ ਹੈ ਉਹਨੂੰ ਨਹੀਂ ਪੂਜੇਗਾ, ਉਹਦੀ ਇਬਾਦਤ ਨਹੀਂ ਕਰੇਗਾ, ਉਹਨੂੰ ਅੱਗ ਵਿੱਚ ਸੁੱਟ ਦਿੱਤਾ ਜਾਏਗਾ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਬਾਬਲ ਮੁਲਕ ਦੇ ਲੋਕਾਂ ਨੇ ਬਾਦਸ਼ਾਹ ਦੀ ਇਸ ਗੱਲ ਨੂੰ ਮੰਨੀਆ, ਜਿਹੜੀ ਸੋਨੇ ਦੀ ਮੂਰਤ ਨਬੂਕਤ ਨਜ਼ਰ ਬਾਦਸ਼ਾਹ ਨੇ ਬਣਵਾਈ ਸੀ, ਲੋਕਾਂ ਨੇ ਉਹਨੂੰ ਸਜਦਾ ਕੀਤਾ, ਪਰ ਸਦਰਕ, ਮਿਸਕ ਅਤੇ ਅਬਦੁਲ ਨਜੂ ਨੇ, ਇਹਨਾਂ ਤਿੰਨਾਂ ਦੋਸਤਾਂ ਨੇ ਬਾਦਸ਼ਾਹ ਦੀ ਗੱਲ ਨੂੰ ਨਾ ਮੰਨੀਆ, ਉਸ ਸੋਨੇ ਦੀ ਮੂਰਤ ਨੂੰ ਸਜਦਾ ਨਾ ਕੀਤਾ, ਉਸ ਸੋਨੇ ਦੀ ਮੂਰਤ ਦੀ ਇਬਾਦਤ ਨਾ ਕੀਤੀ, ਉਹਨੂੰ ਸਜਦਾ ਨਾ ਕੀਤਾ। ਜਦੋਂ ਬਾਦਸ਼ਾਹ ਨੂੰ, ਆਲਾ ਹੁਕਮਰਾਨ ਨੂੰ ਪਤਾ ਚੱਲਿਆ, ਉਹਨੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਅੱਗ ਵਿੱਚ ਸੁੱਟਵਾ ਦਿੱਤਾ, ਪਰ ਖੁਦਾਵੰਦ ਨੇ ਆਪਣੇ ਬੰਦਿਆਂ ਨੂੰ ਉਸ ਅੱਗ ਵਿੱਚ ਮਹਿਫੂਜ਼ ਰੱਖਿਆ, ਉਹ ਉਸ ਅੱਗ ਵਿੱਚ ਨਾ ਜਲੇ, ਬਲਕਿ ਉਹ ਜ਼ਿੰਦਾ ਅੱਗ 'ਚੋਂ ਬਾਹਰ ਵਾਪਸ ਆਏ। ਅਤੇ ਬਾਦਸ਼ਾਹ ਨੇ ਖੁਦ ਇਸ ਗੱਲ ਦੀ ਗਵਾਹੀ ਦਿੱਤੀ ਕਿ ਵੇਖੋ, ਮੈਂ 4 ਲੋਕਾਂ ਨੂੰ ਅੱਗ ਵਿੱਚ ਖੁੱਲ੍ਹੇ ਫੇਰਦੇ ਹੋਇਆਂ ਵੇਖਣਾ ਵਾਂ, ਅਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਅਤੇ ਚੌਥੇ ਦੀ ਸੂਰਤ ਅਲਾ ਜ਼ਿਆਦਾ ਦੇ ਵਾਂਗੂ ਦੀ ਹੈ। ਸਾਥੀਓ, ਅੱਗ ਵਿੱਚ ਸਦਰਕ ਅਤੇ ਮਿਸਕ ਅਤੇ ਅਬਦੁਲ ਨਜੂਮ ਨੂੰ, ਯਾਨੀ ਕਿ 3 ਲੋਕਾਂ ਨੂੰ ਸੁੱਟਿਆ ਗਿਆ, ਪਰ ਆ ਚੌਥਾ ਜਿਹਦਾ ਜ਼ਿਕਰ ਬਾਦਸ਼ਾਹ ਕਰਦਾ ਹੈ, ਜਿਹਨੂੰ ਉਹ ਖੁਦ ਵੇਖਦਾ ਹੈ, ਉਹ ਦਰਅਸਲ ਖੁਦਾ ਸੀ, ਜਿਹੜਾ ਕਿ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਸ ਅੱਗ ਦੀ ਭੱਠੀ ਵਿੱਚ ਆ ਗਿਆ। ਸੋ ਖੁਦਾਮਦ ਨੇ ਆਪਣੇ ਲੋਕਾਂ ਨੂੰ ਬਚਾਇਆ। ਸੋ ਇਸ ਵਾਕੀਏ ਵਿੱਚ ਸਾਨੂੰ ਆ ਗੱਲ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਦੀ ਏ ਕਿ ਅਸੀਂ ਬੇਸ਼ੱਕ ਆਪਣੀ ਹਕੂਮਤਾਂ ਦੇ ਤਾਬੇ ਰਹੀਏ, ਆਪਣੇ ਆਲਾ ਹੁਕਮਰਾਂ ਦੇ ਤਾਬੇ ਰਹੀਏ, ਪਰ ਅਸੀਂ ਉਸ ਕਾਨੂੰਨ ਨੂੰ, ਉਸ ਹੁਕਮ ਨੂੰ ਤਰਕ ਕਰ ਦਈਏ ਜਿਹਦੇ ਵਿੱਚ ਖੁਦਾ ਦੀ ਨਾਫਰਮਾਨੀ ਪੈ ਜਾਂਦੀ ਏ। ਅਸੀਂ ਉਸ ਗੱਲ ਨੂੰ ਨਾ ਮੰਨੀਏ ਜਿਹੜੀ ਕਿ ਖੁਦਾ ਦੇ ਖਿਲਾਫ਼, ਉਹਦੇ ਕਲਾਮ ਦੇ ਖਿਲਾਫ਼, ਉਹਦੀ ਸ਼ਰੀਅਤ ਦੇ ਖਿਲਾਫ਼ ਏ, ਬਲਕਿ ਅਸੀਂ ਹਮੇਸ਼ਾ ਉਹਨਾਂ ਗੱਲਾਂ ਨੂੰ ਹੀ ਅਪਣਾਈਏ, ਉਹਨਾਂ ਗੱਲਾਂ ਨੂੰ ਹੀ ਕਬੂਲ ਕਰੀਏ ਜਿਹੜੀਆਂ ਕਿ ਖੁਦਾ ਦੀ ਤਰਫੋਂ ਨੇ ਅਤੇ ਖੁਦਾ ਦੇ ਕਲਾਮ ਦੇ ਮੁਤਾਬਿਕ ਨੇ, ਜਿਨ੍ਹਾਂ ਦੀ ਤਾਲੀਮ ਸਾਨੂੰ ਖੁਦਾ ਦੀ ਸ਼ਰੀਅਤ ਤੋਂ ਵੀ ਮਿਲਦੀ ਏ। ਅਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਜਿਨ੍ਹਾਂ ਦੇ ਦਿਲਾਂ ਵਿੱਚ ਖੁਦਾ ਦੇ ਕਾਨੂੰਨ ਲਿਖੇ ਹੁੰਦੇ ਨੇ, ਉਹ ਆਦਮੀਆਂ ਦੇ ਬਜਾਏ ਖੁਦਾ ਦੀ ਫਰਮਾ ਬਰਦਾਰੀ ਕਰਨਗੇ। ਉਹ ਖੁਦਾ ਦੇ ਹੁਕਮਾਂ ਦੀ ਜ਼ਰਾ ਵੀ ਨਾਫਰਮਾਨੀ ਕਰਨ ਦੀ ਬਜਾਏ ਆਦਮੀਆਂ ਦੀ ਨਾਫਰਮਾਨੀ ਨੂੰ ਤਰਜੀਹ ਦੇਣਗੇ, ਕਿਉਂਕਿ ਖੁਦਾ ਦੀ ਸ਼ਰੀਅਤ ਹਕਮਤ ਅਤੇ ਇਖਤਿਆਰ ਦੇ ਨਾਲ ਆਲਾ ਤਰੀਨ ਹੈ। ਸੋ ਸਾਥੀਓ, ਅਸਾਂ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਆਪਣੀ ਹਕੂਮਤਾਂ ਦੇ ਲਈ, ਆਪਣੇ ਹੁਕਮਰਾਨਾਂ ਦੇ ਲਈ ਦੁਆ ਕਰਨੀ ਹੈ ਤਾਂ ਕਿ ਖੁਦਾਵੰਦ ਉਹਨਾਂ ਨੂੰ ਹਕਮਤ ਦਿਨਾਈ ਦੇਵੇ, ਬਰਕਤ ਦੇਵੇ, ਤਾਂ ਕਿ ਉਹ ਸਹੀ ਤੌਰ ਨਾਲ ਸਹੀ ਫੈਸਲੇ ਕਰਨ, ਸਹੀ ਮਨਸੂਬੇ ਬਣਾਉਣ, ਤਾਂ ਕਿ ਲੋਕਾਂ ਦੀ ਤਰੱਕੀ ਹੋਏ, ਲੋਕ ਬਰਕਤ ਪਾਉਣ ਅਤੇ ਹਰ ਅਮਲ ਤੋਂ ਖੁਦਾ ਦਾ ਹੀ ਜਲਾਲ ਜ਼ਾਹਿਰ ਹੋਏ। ਸੋ ਸਾਥੀਓ, ਅਸਾਂ ਆਪਣੀ ਹਕੂਮਤਾਂ ਦੇ ਤਾਬੇ ਰਹਿਣਾ ਹੈ। ਅਸੀਂ ਵੇਖਦੇ ਕਿ ਯਿਸੂ ਮਸੀਹ ਵੀ ਜਦੋਂ ਇਸ ਦੁਨੀਆਂ ਵਿੱਚ ਸਨ, ਉਸ ਵੇਲੇ ਯਿਸੂ ਮਸੀਹ ਵੀ ਉਸ ਹਕੂਮਤ ਦੇ ਤਹਿਤ ਸਨ ਜਿੱਥੇ ਉਹ ਰਹਿੰਦੇ ਸਨ। ਜਿਸ ਹਕੂਮਤ ਦੇ ਤਹਿਤ ਯਿਸੂ ਮਸੀਹ ਰਿਹਾ, ਉਹ ਬੜੀ ਵਿਗੜੀ ਹੋਈ ਸੀ ਅਤੇ ਉਹ ਜ਼ਾਲਮ ਹਕੂਮਤ ਸੀ। ਉਸ ਹਕੂਮਤ ਵਿੱਚ ਹਰ ਤਰ੍ਹਾਂ ਦਾ ਜ਼ੁਲਮ ਓ ਤਸ਼ੱਦਦ ਪਾਇਆ ਜਾਂਦਾ ਸੀ, ਬੇਰਹਿਮੀ ਪਾਈ ਜਾਂਦੀ ਸੀ। ਪਰ ਅਸੀਂ ਵੇਖਦੇ ਕਿ ਨਿਜਾਤ ਦੇ ਹਿੰਦਾ ਨੇ, ਯਾਨੀ ਕਿ ਯਿਸੂ ਮਸੀਹ ਨੇ, ਮੁਆਸ਼ਰੇ ਵਿੱਚ ਰਹਿੰਦੇ ਹੋਇਆਂ, ਉਸ ਮੁਲਕ ਵਿੱਚ ਰਹਿੰਦੇ ਹੋਇਆਂ, ਸਾਰੀਆਂ ਗੱਲਾਂ ਦੀ ਬਰਦਾਸ਼ਤ ਕੀਤੀ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰ ਐਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 174 ਵਿੱਚ ਆ ਗੱਲ ਲਿਖਦੀ ਹੈ ਕਿ ਜਿਹੜੀ ਹਕੂਮਤ ਦੇ ਤਹਿਤ ਯਿਸੂ ਮਸੀਹ ਰਿਹਾ, ਉਹ ਵਿਗੜੀ ਹੋਈ ਸੀ ਅਤੇ ਜ਼ਾਲਮ ਹਕੂਮਤ ਸੀ। ਹਰ ਤਰ੍ਹਾਂ ਦੇ ਨਾਲ ਉਹ ਜ਼ੁਲਮ ਓ ਤਸ਼ੱਦਦ ਕਰਦੀ ਸੀ, ਬੇਰਹਿਮ ਅਤੇ ਖਤਰਨਾਕ ਸੀ। ਪਰ ਨਿਜਾਤ ਦਹਿੰਦਾ ਨੇ ਮੁਆਸ਼ਰੇ ਦੀ ਇਸਲਾਹ ਦੀ ਕੋਸ਼ਿਸ਼ ਨਾ ਕੀਤੀ। ਯਿਸੂ ਮਸੀਹ ਨੇ ਕੌਮ ਅਤੇ ਜ਼ੁਲਮ ਦੇ ਖਿਲਾਫ਼ ਨਾ ਇਹਤਜਾਜ ਕੀਤਾ ਅਤੇ ਨਾ ਕੌਮੀ ਦੁਸ਼ਮਣ 'ਤੇ ਫਤਵਾ ਦਿੱਤਾ। ਉਹਨੇ ਨਾ ਹਕੂਮਤ ਵਿੱਚ ਹਿੱਸਾ ਲਿਆ ਅਤੇ ਨਾ ਹਾਕਮਾਂ ਤੋਂ ਉਹਨੇ ਬੁਰਾ ਅਸਰ ਲਿਆ, ਬਲਕਿ ਉਹਨੇ ਆਪਣਾ ਨਮੂਨਾ ਦੂਜਿਆਂ ਦੇ ਸਾਹਮਣੇ ਰੱਖਿਆ। ਉਹਨੇ ਆਪਣੇ ਆਪ ਨੂੰ ਦੁਨਿਆਵੀ ਹਕੂਮਤਾਂ ਤੋਂ ਅਲੱਗ ਰੱਖਿਆ। ਇਸ ਲਈ ਨਹੀਂ ਕਿ ਉਹਨੂੰ ਇਨਸਾਨੀ ਦੁੱਖਾਂ ਦਾ ਅਹਿਸਾਸ ਨਹੀਂ ਸੀ, ਬਲਕਿ ਇਸ ਲਈ ਕਿ ਇਨਸਾਨ 'ਤੇ ਬੈਰੂਨੀ ਤਬਦੀਲੀ ਚਾਹੁੰਦਾ ਹੈ, ਪਰ ਖੁਦਾ ਦਿਲੀ ਤਬਦੀਲੀ ਨੂੰ ਪਸੰਦ ਕਰਦਾ ਹੈ, ਜਿਹੜਾ ਕਿ ਹਰ ਜ਼ਮਾਨੇ ਵਿੱਚ ਬਿਹਤਰ ਇਲਾਜ ਹੈ। ਸੋ ਸਾਥੀਓ, ਜਿਸ ਤਰ੍ਹਾਂ ਯਿਸੂ ਮਸੀਹ ਨੇ ਦੁਨਿਆਵੀ ਹਕੂਮਤਾਂ ਦੀ ਮੁਖਾਲਫਤ ਨਾ ਕੀਤੀ, ਜਿਸ ਤਰ੍ਹਾਂ ਉਹ ਤਾਬੇ ਰਿਹਾ, ਔਰ ਫਿਰ ਜਿਸ ਤਰ੍ਹਾਂ ਉਹ ਹੁਕਮਰਾਨਾਂ ਦੇ ਤਾਬੇ ਰਿਹਾ, ਅਸਾਂ ਵੀ ਆਪਣੀ ਹਕੂਮਤਾਂ ਦੇ ਤਾਬੇ ਰਹਿਣਾ ਹੈ, ਹੁਕਮਰਾਨਾਂ ਦੇ ਤਾਬੇ ਰਹਿਣਾ ਹੈ, ਤਾਂ ਕਿ ਕੋਈ ਸਾਡੇ 'ਤੇ ਇਲਜ਼ਾਮ ਨਾ ਲਗਾਏ, ਕੋਈ ਆ ਨਾ ਕਹੇ ਕਿ ਆਹ ਤਾਂ ਨਾਫਰਮਾਨ ਲੋਕ ਨੇ। ਸਾਥੀਓ, ਸਾਡੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਣਾ ਚਾਹੀਦਾ ਹੈ। ਜਦੋਂ ਲੋਕ ਸਾਨੂੰ ਵੇਖਣ, ਉਹ ਸਾਡੇ ਵਿੱਚ ਮਸੀਹ ਦੇ ਜਲਾਲ ਨੂੰ ਵੇਖਣ, ਸੋ ਸਾਡੀਆਂ ਜ਼ਿੰਦਗੀਆਂ ਤੋਂ ਖੁਦਾ ਹੀ ਜਾਣਿਆ ਅਤੇ ਪਹਿਚਾਣਿਆ ਜਾਣਾ ਚਾਹੀਦਾ ਹੈ। ਸੋ ਇਸ ਲਈ ਸਾਥੀਓ, ਆਓ ਅਸੀਂ ਖੁਦਾ ਦੀ ਖਾਤਿਰ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ, ਇਨਸਾਨ ਦੇ ਹਰ ਇੱਕ ਨਿਜ਼ਾਮ ਦੇ ਤਾਬੇ ਰਹੀਏ, ਬਾਦਸ਼ਾਹਾਂ ਦੇ ਇਸ ਲਈ ਤਾਬੇ ਰਹੀਏ ਕਿਉਂਕਿ ਉਹ ਬਜ਼ੁਰਗ ਨੇ, ਹਾਕਮਾਂ ਦੇ ਇਸ ਲਈ ਤਾਬੇ ਰਹੀਏ ਕਿਉਂਕਿ ਉਹ ਬਦਕਾਰਾਂ ਨੂੰ ਸਜ਼ਾ ਦੇਣ ਦੇ ਲਈ ਨੇ ਅਤੇ ਨੇਕ ਲੋਕਾਂ ਦੀ ਤਰੱਕੀ ਦੇ ਲਈ ਨੇ। ਅਤੇ ਖੁਦਾਵੰਦ ਦੀ ਸਾਡੇ ਲਈ ਮਰਜ਼ੀ ਆ ਹੈ ਕਿ ਅਸੀਂ ਨੇਕੀ ਦੇ ਰਾਹ 'ਤੇ ਚੱਲੀਏ, ਗੁਨਾਹ ਤੋਂ ਦੂਰ ਰੱਖੀਏ, ਆਪਣੇ ਆਪ ਨੂੰ ਜਾਣਚੀਏ, ਆਪਣੇ ਆਪ ਨੂੰ ਅਸੀਂ ਗੁਨਾਹ ਤੋਂ ਬਦੀ ਤੋਂ ਆਜ਼ਾਦ ਸਮਝੀਏ। ਰਾਸਤਾਬਾਜ਼ੀ ਦੇ ਰਾਹ 'ਤੇ ਚੱਲਦੇ ਹੋਏ ਹਾਂ, ਇਸ ਗੱਲ ਨੂੰ ਜਾਣੀਏ ਕਿ ਅਸੀਂ ਖੁਦਾ ਦੇ ਹਾਂ, ਇਸ ਲਈ ਅਸਾਂ ਸਾਰਿਆਂ ਦੀ ਇੱਜ਼ਤ ਕਰਨੀ ਹੈ, ਸਾਰਿਆਂ ਦੇ ਨਾਲ ਮੁਹੱਬਤ ਰੱਖਣੀ ਹੈ, ਖੁਦਾ ਕੋਲੋਂ ਹੀ ਡਰਨਾ ਹੈ, ਤਾਂ ਕਿ ਖੁਦਾਵੰਦ ਆਪਣਾ ਜਲਾਲ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰ ਸਕੇ। ਸੋ ਆਓ ਸਾਥੀਓ, ਅਸੀਂ ਅੱਜ ਆਪਣੀ ਹਕੂਮਤ ਦੇ ਲਈ, ਆਪਣੇ ਹੁਕਮਰਾਨਾਂ ਦੇ ਲਈ ਦੁਆ ਕਰੀਏ ਤਾਂ ਕਿ ਖੁਦਾਵੰਦ ਉਹਨਾਂ ਦੇ ਨਾਲ ਹੋਏ, ਉਹਨਾਂ ਤੋਂ ਆਪਣਾ ਜਲਾਲ ਜ਼ਾਹਿਰ ਕਰੇ, ਅਤੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ, ਖੁਦਾ ਦੀ ਤਾਬੇ ਰਹੀਏ ਅਤੇ ਲੋਕਾਂ ਦੇ ਲਈ ਬਰਕਤ ਅਤੇ ਤਰੱਕੀ ਦਾ ਬਾਇਸ ਠਹਿਰੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਕਾਇਨਾਤ ਦੇ ਬਾਦਸ਼ਾਹ, ਅਸੀਂ ਤੇਰੇ ਹਜ਼ੂਰਾਨੇ ਹਾਂ ਅਤੇ ਤੈਨੂੰ ਹੀ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਹਾਂ, ਕਿਉਂਕਿ ਤੂੰ ਹੀ ਸਾਡਾ ਜ਼ਿੰਦਾ ਖੁਦਾ ਹੈ। ਐ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਸਾਹਮਣੇ ਪੇਸ਼ ਕਰਨੇ ਹਾਂ, ਸਾਨੂੰ ਤੂੰ ਕਬੂਲ ਫਰਮਾ ਅਤੇ ਤੌਫੀਕ ਦੇ ਕੇ ਅਸੀਂ ਜਦੋਂ ਤੱਕ ਜ਼ਿੰਦਾ ਵਾਂ ਅਸੀਂ ਤੇਰੇ ਨਾਲ ਵਫਾਦਾਰੀਏ ਤੇ ਉਹਨਾਂ ਹੁਕਮਾਂ ਨੂੰ ਮੰਨੀਏ ਜਿਹੜੇ ਕਿ ਤੇਰੀ ਤਰਫੋਂ ਨੇ। ਐ ਖੁਦਾਵੰਦ, ਅਸੀਂ ਆਪਣੀ ਹਕੂਮਤਾਂ ਦੇ ਲਈ, ਆਪਣੇ ਹੁਕਮਰਾਨਾਂ ਦੇ ਲਈ ਦੁਆ ਕਰਨੇ ਆ। ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਨੂੰ ਹਕਮਤ ਦਿਨਾਈ ਦੇ, ਤਾਂ ਕਿ ਆ ਰਾਸਤਬਾਜ਼ੀ ਦੀ ਰਾਹ 'ਤੇ ਚੱਲਦੇ ਹੋਏ ਆ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕਣ ਤੇ ਦੂਜਿਆਂ ਦੇ ਲਈ ਬਰਕਤ ਤੇ ਤਰੱਕੀ ਦਾ ਸਬਬ ਠਹਿਰ ਸਕਣ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚ ਬਿਮਾਰ ਏ ਤਾਂ ਉਹਦੀ ਬਿਮਾਰੀ ਨੂੰ ਤੂੰ ਦੂਰ ਕਰ ਦੇ। ਐ ਖੁਦਾਵੰਦ, ਸਾਨੂੰ ਅੱਜ ਦੇ ਕਲਾਮ ਦੇ ਫੈਸਲੇ ਨਾਲ ਬੜੀ ਬਰਕਤ ਦੇ ਤੇ ਇਸ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਜਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ, ਰੱਬ ਸਾਜਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ। ਸਾਫ ਪੁਛਾਣੀ ਜਾਵੇ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ। ਅੰਦਰ ਖੁਸ਼ੀ ਮਨਾਵਣ ਤੇਰੀ, ਖੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸ ਸੱਚ ਗਾਵਣ ਤੇਰੀ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ। ਬਰਕਤ ਆਪ ਘਨੇਰੀ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।